ਵਾਹਿਗੁਰੂ ਸਾਹਿਬ ਜੀਓ, ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤਿਰਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਸਤਿਗੁਰੂ ਦੀ ਪਵਿੱਤਰ ਬਾਣੀ ਕੇਵਲ ਮਨੁੱਖ ਸ੍ਰਿਸ਼ਟੀ ਦਾ ਹੀ ਕਲਿਆਣ ਕਰਨ ਵਾਲੀ ਨਹੀਂ ਹੈ, ਬਲਕਿ ਸਤਿਗੁਰੂ ਦੇ ਬਚਨ ਹਨ ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਇਹ ਪਸ਼ੂਆਂ ਦਾ, ਪ੍ਰੇਤਾਂ ਦਾ, ਮੂਰਖਾਂ ਦਾ, ਪੱਥਰਾਂ ਦਾ ਵੀ ਕਲਿਆਣ ਕਰਨ ਵਾਲੀ ਹੈ। ਪਸ਼ੂ ਤੋਂ ਮੁਰਾਦ ਹੈ ਜਿਹੜੇ ਅਚੇਤ ਅਵਸਥਾ ਦੇ ਮਾਲਕ ਹਨ, ਪ੍ਰੇਤ ਤੋਂ ਮੁਰਾਦ ਹੈ ਅਪਵਿੱਤਰ ਰੂਹਾਂ, ਮੁਗ ਤੋਂ ਮੁਰਾਦ ਹੈ ਪਰਮਾਰਥ ਦੀ ਸਮਝ ਤੋਂ ਬਿਨਾਂ, ਅਤੇ ਪੱਥਰ ਤੋਂ ਮੁਰਾਦ ਹੈ ਜਿਨ੍ਹਾਂ ਦੇ ਦਿਲ ਕਠੋਰ ਹਨ। ਜਦੋਂ ਇਹ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ, ਸਤਿਗੁਰੂ ਦੀ ਬਾਣੀ ਇਹਨਾਂ ਦਾ ਵੀ ਉਧਾਰ ਕਰਨ ਲਈ ਸਮਰੱਥਾ ਰੱਖਦੀ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਇੱਕ ਜਹਾਜ਼ ਹੈ। ਜਹਾਜ਼ 'ਤੇ ਚਾਹੇ ਮਨੁੱਖ ਬੈਠ ਜਾਵੇ, ਪਸ਼ੂ ਪੰਛੀ ਬੈਠ ਜਾਵੇ, ਜਹਾਜ਼ 'ਤੇ ਚਾਹੇ ਲੋਹਾ ਵੀ ਪੱਥਰ ਵੀ ਰੱਖ ਦਿਓ, ਸਭ ਨੂੰ ਹੀ ਪਾਰ ਕਰ ਦਿੰਦਾ ਹੈ। ਇਹੀ ਸ਼ਕਤੀ ਬਾਣੀ ਵਿੱਚ ਹੈ। ਕੋਈ ਵੀ ਬਾਣੀ 'ਤੇ ਭਰੋਸਾ ਧਾਰਨ ਕਰ ਲਵੇ, ਸਤਿਗੁਰੂ ਦੀ ਬਾਣੀ ਸਰਬੱਤਰ ਦਾ ਹੀ ਕਲਿਆਣ ਕਰਦੀ ਹੈ। ਆਪ ਸੰਗਤਾਂ ਵਡਭਾਗੀ ਹੋ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਸ੍ਰੀ ਰਾਗ ਸੰਪੂਰਨ ਹੋਇਆ ਹੈ, ਹੁਣ ਅੱਗੇ ਮਾਝ ਰਾਗ ਸ਼ੁਰੂ ਹੋ ਚੁੱਕੇ ਹੈ। ਪਹਿਲਾਂ ਸੱਤ ਚੌਪ ਦੇ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸੰਪੂਰਨ ਹੋਏ ਹਨ, ਹੁਣ ਅੱਗੇ ਪੰਜਵੇਂ ਗੁਰਦੇਵ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਸਤਿਗੁਰੂ ਨੇ ਹੈਡਿੰਗ ਲਿਖਿਆ ਹੈ, ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ। ਮਾਝ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਚੌਪ ਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਕਰ ਪਹਿਲਾ ਇਹਨਾਂ ਨੂੰ ਪਹਿਲੇ ਕਰ ਸੁਰਤਾਲ ਦੇ ਵਿੱਚ ਗਾਵਿਆ ਗਿਆ ਹੈ। ਇਹ ਪਵਿੱਤਰ ਸ਼ਬਦ ਜਿਸ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ। ਇਤਿਹਾਸਕ ਪੱਖ ਤੋਂ ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖੇ ਦੱਸਦੇ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਭਰਾਤਾ ਭਾਈ ਸਹਾਰੀ ਮੱਲ ਜੀ ਸਨ। ਉਹਨਾਂ ਦੇ ਪੁੱਤਰ ਦਾ ਵਿਵਾਹ ਸੀ। ਉਹਨਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਭਤੀਜੇ ਦਾ ਵਿਆਹ ਹੈ ਅਤੇ ਕਿਰਪਾ ਕਰੋ, ਉਸ ਵਿਆਹ ਦੇ ਵਿੱਚ ਸ਼ਮੂਲੀਅਤ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਸਹਾਰੀ ਮੱਲ ਜੀ, ਇੱਥੇ ਬੇਅੰਤ ਸੰਗਤਾਂ ਆਉਂਦੀਆਂ ਨੇ ਅਤੇ ਦੂਸਰੇ ਪਾਸੇ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ, ਤੀਸਰੇ ਪਾਸੇ ਇੱਥੇ ਨਗਰ ਵੀ ਵਸ ਰਿਹਾ ਹੈ, ਇਸ ਲਈ ਸਾਡਾ ਜਾਣਾ ਠੀਕ ਨਹੀਂ ਹੈ। ਤੁਸੀਂ ਸਾਡੇ ਸਾਹਿਬਜ਼ਾਦੇ ਨੂੰ ਲੈ ਜਾਓ। ਭਾਈ ਸਹਾਰੀ ਜੀ ਕਹਿਣ ਲੱਗੇ, ਜਿਵੇਂ ਤੁਹਾਡੀ ਰਜ਼ਾ ਹੈ, ਤੁਸੀਂ ਆਪਣੇ ਕਿਸੇ ਪੁੱਤਰ ਨੂੰ ਭੇਜ ਦੇਵੋ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਆਪਣੇ ਵੱਡੇ ਪੁੱਤਰ ਪ੍ਰਿਥੀਏ ਨੂੰ ਆਖਿਆ ਕਿ ਇਹ ਪ੍ਰਿਥੀ ਚੰਦ ਜੀ, ਤੁਸੀਂ ਆਪਣੇ ਤਾਇਆ ਜੀ ਨਾਲ ਜਾਓ ਔਰ ਉੱਥੇ ਤੁਹਾਡੇ ਭਰਾਤਾ ਦਾ ਵਿਆਹ ਹੈ, ਤੁਸੀਂ ਉਹਦੇ ਵਿੱਚ ਸ਼ਾਮਿਲ ਹੋਵੋ। ਪ੍ਰਿਥੀਆ ਬੜਾ ਨੀਤੀਵਾਨ ਸੀ, ਉਹਨੇ ਸਿੱਧਾ ਤੇ ਜਵਾਬ ਨਹੀਂ ਦਿੱਤਾ। ਕਹਿਣ ਲੱਗਾ, ਮਹਾਰਾਜ ਇੱਥੇ ਕਿੰਨੀਆਂ ਸੰਗਤਾਂ ਆਉਂਦੀਆਂ ਨੇ, ਉਹਨਾਂ ਦੀ ਰਹਿਸ਼ ਦਾ ਲੰਗਰ ਦਾ ਇੰਤਜ਼ਾਮ ਕਰਨਾ ਮੇਰੇ ਸਿਰ 'ਤੇ ਬਹੁਤ ਵੱਡੀ ਜ਼ਿੰਮੇਦਾਰੀ ਹੈ, ਇਸ ਲਈ ਕਿਰਪਾ ਕਰੋ, ਤੁਸੀਂ ਮੈਨੂੰ ਨਾ ਭੇਜੋ, ਕਿਸੇ ਹੋਰ ਨੂੰ ਭੇਜ ਦੇਵੋ। ਸਤਿਗੁਰੂ ਨੇ ਦੂਸਰੇ ਪੁੱਤਰ ਮਹਾਂਦੇਵ ਜੀ ਨੂੰ ਆਖਿਆ ਕਿ ਤੁਸੀਂ ਆਪਣੇ ਤਾਇਆ ਜੀ ਨਾਲ ਜਾਓ। ਤਾਂ ਉਹਨਾਂ ਨੇ ਵੀ ਬੇਪਰਵਾਹੀ ਵਿੱਚ ਆਖਿਆ ਕਿ ਅਸੀਂ ਵੀ ਨਹੀਂ ਜਾ ਸਕਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਛੋਟੇ ਸਨ ਔਰ ਇਹਨਾਂ ਦੀ ਪਰਖ ਦੀ ਘੜੀ ਆ ਗਈ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਸਪੁੱਤਰ ਗੁਰੂ ਅਰਜਨ ਦੇ ਮਹਾਰਾਜ ਨੂੰ ਆਖਿਆ ਵੀ ਹੁਣ ਤੁਸੀਂ ਜਾਓ, ਆਪਣੇ ਤਾਇਆ ਜੀ ਨਾਲ ਵਿਆਹ ਵਿੱਚ ਸ਼ਾਮਿਲ ਹੋਵੋ। ਅਤੇ ਨਾਲ ਹੀ ਇਹ ਬਚਨ ਆਖਿਆ, ਸਾਡੇ ਸੱਦੇ ਬਿਨਾਂ, ਸਾਡੇ ਬੁਲਾਏ ਬਿਨਾਂ ਤੁਸੀਂ ਇੱਥੇ ਨਹੀਂ ਆਉਣਾ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਇੱਕ ਅਸੂਲ ਸੀ। ਉਹ ਆਪਣੇ ਪਿਤਾ ਸਤਿਗੁਰੂ ਦੀ ਆਗਿਆ ਕਦੇ ਵੀ ਨਹੀਂ ਸਨ ਮੋੜ ਸਕਦੇ। ਇਸ ਲਈ ਉਹਨਾਂ ਨੇ ਸਤਿਗੁਰੂ ਦੇ ਇਸ ਹੁਕਮ ਨੂੰ ਸਤ ਬਚਨ ਕਹਿ ਕੇ ਪ੍ਰਵਾਨ ਕੀਤਾ। ਆਪਣੇ ਪਿਤਾ ਜੀ ਨਾਲ ਲਾਹੌਰ, ਆਪਣੇ ਤਾਇਆ ਜੀ ਨਾਲ ਲਾਹੌਰ ਆ ਗਏ। ਉੱਥੇ ਵਿਆਹ ਦੀ ਰਸਮ ਦੇ ਵਿੱਚ ਸ਼ਾਮਿਲ ਹੋਏ। ਉਸ ਤੋਂ ਬਾਅਦ ਵੀ ਉੱਥੇ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਣ ਲੱਗ ਪਏ। ਹੁਣ ਮਨ ਗੁਰੂ ਚਰਨਾਂ ਵੱਲ ਉਡਾਰੀਆਂ ਮਾਰ ਰਿਹਾ ਹੈ, ਮਨ ਵਿੱਚ ਬੜੇ ਵੈਰਾਗ ਅਤੇ ਪ੍ਰੇਮ ਦੇ ਵਲਵਲੇ ਉੱਠਦੇ ਨੇ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਹੋ ਰਹੀ ਸੀ, ਨਾ ਤਾਂ ਕੋਈ ਸੁਨੇਹਾ ਭੇਜਿਆ, ਨਾ ਹੀ ਕੋਈ ਸੱਦਾ ਭੇਜਿਆ, ਨਾ ਹੀ ਕੋਈ ਬੁਲਾਵਾ ਭੇਜਿਆ। ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੈਰਾਗ ਅਤੇ ਪ੍ਰੇਮ ਦੇ ਵਿੱਚ ਬੇਬਲ ਹੋ ਗਏ। ਕੋਠੇ 'ਤੇ ਚੜ੍ਹ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਾਹ ਤੱਕਦੇ ਨੇ, ਕੋਈ ਸੁਨੇਹਾ ਹੀ ਮਿਲ ਜਾਵੇ, ਕੋਈ ਗੁਰਸਿੱਖ ਹੀ ਆ ਜਾਵੇ। ਪਰ ਜਦੋਂ ਕਾਫੀ ਸਮਾਂ ਉੱਥੇ ਰਹਿੰਦਿਆਂ ਹੋਇਆ, ਅਖੀਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਵਿੱਚ ਸੋਚਿਆ ਕਿ ਉਹਨਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਬਿਨਾਂ ਪੱਤਰ ਭੇਜ ਦੇਈਏ। ਅਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਣੇ ਦਿਲ ਦੇ ਵਲਵਲੇ ਵਿੱਚੋਂ ਜੋ ਸ਼ਬਦ ਨਿਕਲੇ ਜਿਸ ਨੂੰ ਬਿਨਾਂ ਪੱਤਰ ਦਾ ਰੂਪ ਦਿੱਤਾ ਗਿਆ ਉਹ ਇਸ ਸ਼ਬਦ ਵਿੱਚ ਅੰਕਿਤ ਨੇ। ਇਤਿਹਾਸਕ ਪੱਖ ਤੋਂ ਇਹ ਵੀ ਪਤਾ ਲੱਗਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਚੌਪ ਦਾ ਸ਼ਬਦ ਹੈ ਨਾ ਇੱਕ ਇੱਕ ਬੰਦ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਅਤੇ ਲਿਖ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਜਿਆ। ਜਿਹੜੀ ਪਹਿਲੀ ਪੱਤਰਿਕਾ ਸੀ ਪਹਿਲਾ ਬਿਨੈ ਪੱਤਰ ਸੀ ਉਹ ਤੇ ਪ੍ਰਿਥਵੀ ਦੇ ਹੱਥ ਆ ਗਿਆ। ਉਹਨੇ ਗੁਰਸਿੱਖ ਨੂੰ ਹਲਕਾਰੀ ਨੂੰ ਕਹਿ ਦਿੱਤਾ ਬਈ ਤੂੰ ਹੁਣ ਬੇਫਿਕਰ ਹੋ ਕੇ ਜਾ ਅਤੇ ਜਾ ਕੇ ਮੇਰੇ ਛੋਟੇ ਭਰਾਤਾ ਅਰਜਨ ਦੇਵ ਜੀ ਨੂੰ ਕਹਿ ਦੇਵੀਂ ਉਹ ਉੱਥੇ ਹੀ ਰਹਿਣ, ਇੱਥੇ ਸਭ ਕੁਝ ਠੀਕ ਠਾਕ ਹੈ, ਰਾਜੀ ਖੁਸ਼ੀ ਹਨ। ਸਤਿਗੁਰੂ ਮਹਾਰਾਜ ਨੇ ਫਿਰ ਦੂਜਾ ਪੱਤਰ ਲਿਖ ਕੇ ਭੇਜਿਆ ਜੋ ਇਸ ਸ਼ਬਦ ਦਾ ਦੂਜਾ ਅੰਕ ਸੀ, ਉਹ ਵੀ ਪ੍ਰਿਥਵੀ ਦੇ ਹੱਥ ਹੀ ਆ ਗਿਆ, ਉਹ ਵੀ ਗੁਰੂ ਮਹਾਰਾਜ ਦੇ ਕੋਲ ਨਾ ਪਹੁੰਚ ਸਕਿਆ। ਅਤੇ ਉਹਦੇ ਉਹਨੇ ਆਪਣੇ ਕੋਲੋਂ ਸੁਨੇਹਾ ਭੇਜ ਦਿੱਤਾ ਵੀ ਜਾਓ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿ ਦੇਣਾ ਵੀ ਉੱਥੇ ਸਭ ਸੁੱਖ ਸ਼ਾਂਤੀ ਹੈ, ਸਭ ਕੁਝ ਠੀਕ ਠਾਕ ਚੱਲ ਰਿਹਾ ਹੈ, ਉਹ ਬੇਫਿਕਰ ਹੋ ਕੇ ਲਾਹੌਰ ਵਿੱਚ ਹੀ ਟਿਕਣ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਵਿੱਚ ਸੋਚਣ ਲੱਗੇ ਜੇ ਬਿਨਾਂ ਪੱਤਰ ਸਾਡੇ ਸਤਿਗੁਰੂ ਕੋਲ ਪਹੁੰਚ ਜਾਂਦਾ ਤਾਂ ਉਹਨਾਂ ਨੇ ਸਾਨੂੰ ਅਵਸ਼ ਹੀ ਕੋਈ ਨਾ ਕੋਈ ਸੁਨੇਹਾ ਕੋਈ ਸੱਦਾ ਪੱਤਰ ਭੇਜ ਦੇਣਾ ਸੀ, ਇਹ ਤਾਂ ਕੋਈ ਵਿੱਚੋਂ ਗੜਬੜ ਹੋ ਰਹੀ ਹੈ। ਫਿਰ ਉਹਨਾਂ ਨੇ ਤੀਜਾ ਪੱਤਰ ਲਿਖਿਆ ਅਤੇ ਸੇਵਾਦਾਰ ਨੂੰ ਆਖਿਆ ਇਹ ਤੂੰ ਕਿਸੇ ਨੂੰ ਫੜਾਉਣਾ ਨਹੀਂ। ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਦੇ ਵਿੱਚ ਸਜਣ ਅਤੇ ਗੁਰੂ ਮਹਾਰਾਜ ਦੇ ਅੱਗੇ ਹੀ ਭੇਟ ਕਰਨਾ, ਉਸ ਗੁਰਸਿੱਖ ਨੂੰ ਪੱਕੀ ਹਦਾਇਤ ਕਰਕੇ ਭੇਜਿਆ। ਹੁਣ ਜਦੋਂ ਤੀਜਾ ਪੱਤਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਿਆ ਗੁਰੂ ਰਾਮਦਾਸ ਮਹਾਰਾਜ ਨੇ ਬੜੇ ਪ੍ਰੇਮ ਦੇ ਨਾਲ ਉਸਨੂੰ ਪੜ੍ਹਿਆ। ਆਪਣੇ ਛੋਟੇ ਸਪੁੱਤਰ ਦੀ ਵੈਰਾਗ ਅਤੇ ਪ੍ਰੇਮ ਦੀ ਦਸ਼ਾ ਨੂੰ ਵੇਖ ਕੇ ਅਤੇ ਬੜੇ ਪ੍ਰਸੰਨ ਹੋਏ। ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਵੀ ਜਾਓ ਜਾ ਕੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਥੇ ਲੈ ਆਓ। ਅਤੇ ਉੱਧਰੋਂ ਬਾਬਾ ਬੁੱਢਾ ਸਾਹਿਬ ਜੀ ਲੈਣ ਵਾਸਤੇ ਗਏ, ਉਹਨਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਔਰ ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕੀਤੇ। ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਬਈ ਤੁਸੀਂ ਆ ਚਿੱਠੀ ਉੱਤੇ ਤਿੰਨ ਅੰਕ ਲਿਖਿਆ ਹੋਇਆ, ਇਹਦਾ ਮਤਲਬ ਵੀ ਇਹ ਤੁਸੀਂ ਤੀਜੀ ਪੱਤਰਿਕਾ ਭੇਜੀ ਹੈ, ਦੂਸਰੀਆਂ ਦੋ ਕਿੱਧਰ ਨੇ? ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਕਿ ਸੇਵਾਦਾਰ ਨੇ ਦੱਸਿਆ ਕਿ ਉਹ ਵੱਡੇ ਭਰਾਤਾ ਪ੍ਰਿਥਿਆ ਜੀ ਦੇ ਕੋਲ ਨੇ। ਸਤਿਗੁਰੂ ਮਹਾਰਾਜ ਨੇ ਪ੍ਰਿਥਿਆ ਨੂੰ ਸੱਦਿਆ, ਕਹਿਣ ਲੱਗੇ ਜਿਹੜੀਆਂ ਇਹਨਾਂ ਦੀਆਂ ਦੋ ਚਿੱਠੀਆਂ ਆਈਆਂ ਨੇ ਉਹ ਸਾਡੇ ਪਾਸ ਲੈ ਆਓ। ਉਹ ਕਹਿਣ ਲੱਗਾ ਮੇਰੇ ਪਾਸ ਕੋਈ ਚਿੱਠੀ ਨਹੀਂ ਆਈ, ਝੂਠ ਬੋਲ ਦਿੱਤਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਈ ਵਾਰੀ ਯਾਦ ਭੁੱਲ ਜਾਂਦਾ ਹੈ, ਤੁਸੀਂ ਦੁਬਾਰਾ ਚੇਤੇ ਕਰ ਲਵੋ। ਕਹਿਣ ਲੱਗਾ ਨਹੀਂ ਮੇਰੇ ਪਾਸ ਕੋਈ ਇਹਨਾਂ ਦੀ ਚਿੱਠੀ ਨਹੀਂ ਆਈ, ਕਿਉਂਕਿ ਉਹ ਅੰਦਰੋਂ ਪਹਿਲਾਂ ਹੀ ਬੜਾ ਦੁਖੀ ਸੀ। ਉਹ ਚਾਹੁੰਦਾ ਇਹ ਸੀ ਵੀ ਗੁਰਤਾ ਗੱਦੀ ਮੈਨੂੰ ਮਿਲੇ, ਪਰ ਉਸਨੇ ਆਪਣੇ ਪਿਤਾ ਸਤਿਗੁਰੂ ਦਾ ਅਤੇ ਸੰਗਤਾਂ ਦਾ ਝੁਕਾਅ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਤੱਕ ਕੇ ਅਤੇ ਬੜੀ ਉਸਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਝਗੜਾ ਕਰਨ 'ਤੇ ਉਤਰਿਆ ਅਤੇ ਫਿਰ ਸਤਿਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਭੇਜਿਆ, ਉਹ ਇਸ ਦੇ ਘਰ ਗਿਆ, ਇਸ ਦਾ ਚੋਲਾ ਗੁਰੂ ਮਹਾਰਾਜ ਨੇ ਮੰਗਵਾਇਆ ਅਤੇ ਉਸ ਚੋਲੇ ਦੇ ਵਿੱਚ ਹੀ ਚਿੱਠੀਆਂ ਨੇ ਪਾ ਕੇ ਰੱਖੀਆਂ ਸਨ। ਅਤੇ ਸਤਿਗੁਰੂ ਨੇ ਭਰੀ ਸੰਗਤ ਵਿੱਚ ਆਖਿਆ ਪ੍ਰਿਥੀ ਚੰਦ ਨੂੰ ਬਈ ਤੂੰ ਸਿਆਣਾ ਬਣ, ਆ ਤੇਰਾ ਚੋਲਾ ਆ ਗਿਆ, ਇਹਦੇ ਵਿੱਚੋਂ ਜੋ ਚਿੱਠੀਆਂ ਨੇ ਕੱਢ ਕੇ ਸਾਨੂੰ ਦੇ। ਕਹਿੰਦਾ ਨਹੀਂ ਮੇਰੇ ਪਾਸ ਕੋਈ ਚਿੱਠੀ ਨਹੀਂ ਹੈ। ਗੁਰੂ ਮਹਾਰਾਜ ਕਹਿਣ ਲੱਗੇ ਤੂੰ ਸਿਆਣਾ ਬਣ, ਬਈ ਤੂੰ ਸੱਚ ਦੱਸ ਵੀ ਚਿੱਠੀਆਂ ਤੇਰੇ ਚੋਲੇ ਵਿੱਚ ਹੀ ਨੇ। ਅਤੇ ਜਦੋਂ ਉਸਨੇ ਇਸ ਗੱਲ ਤੋਂ ਆਨਾਕਾਨੀ ਕੀਤੀ, ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਨੂੰ ਕਿਹਾ ਵੀ ਜਿੰਨੇ ਕਾਗਜ਼ ਪੱਤਰ ਨੇ ਸਾਰੇ ਇੱਥੇ ਸਾਹਮਣੇ ਸਾਡੇ ਢੇਰੀ ਕਰ ਦਿਓ। ਉਹਦੇ ਵਿੱਚੋਂ ਦੋ ਚਿੱਠੀਆਂ ਵੀ ਮਿਲ ਗਈਆਂ ਅਤੇ ਗੁਰੂ ਮਹਾਰਾਜ ਕਹਿਣ ਲੱਗੇ ਉਹ ਮੀਣਿਆ ਤੈਨੂੰ ਅਸੀਂ ਕਿੰਨੀ ਵਾਰ ਪਿਆਰ ਦੇ ਨਾਲ ਸਮਝਾਇਆ, ਤੂੰ ਸਾਡੇ ਸਾਹਮਣੇ ਵੀ ਝੂਠ ਬੋਲਿਆ, ਇਸ ਲਈ ਤੇਰੇ ਵਾਸਤੇ ਇਹ ਗੱਲ ਠੀਕ ਨਹੀਂ। ਅੱਛਾ ਤੂੰ ਹੁਣ ਇਹ ਜਿਹੜਾ ਝੂਠ ਬੋਲਿਆ ਇਹਦੀ ਸਜ਼ਾ ਇਹੀ ਹੈ ਬਈ ਤੈਨੂੰ ਹੁਣ ਗੁਰੂ ਘਰ ਤੋਂ ਬਰਖਾਸਤ ਕੀਤਾ ਜਾਂਦਾ ਹੈ। ਅੱਜ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰ ਸੇਵਾ ਅਤੇ ਜ਼ਿੰਮੇਦਾਰੀ ਦੇ ਪ੍ਰਬੰਧਕ ਹੋਣਗੇ ਔਰ ਇਹ ਸਾਰੀ ਨਿਗਰਾਨੀ ਕਰਨਗੇ। ਅਤੇ ਇੰਨੇ ਬਚਨ ਕਹਿ ਕੇ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਵੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਖਸ਼ੀ ਅਤੇ ਫਿਰ ਉਹਨਾਂ ਨੇ ਚੌਥਾ ਬੰਦ ਸ਼ਬਦ ਦਾ ਉਚਾਰਨ ਕਰਕੇ ਉਹਦੀ ਸੰਪੂਰਨਤਾ ਕੀਤੀ। ਇਸ ਢੰਗ ਦੇ ਨਾਲ ਇਹ ਸ਼ਬਦ ਦੀ ਉਥਾਨਕਾ ਇਤਿਹਾਸਕ ਪੱਖ ਤੋਂ ਮਹਾਂਪੁਰਖ ਦੱਸਦੇ ਸਨ, ਪਰ ਦੂਸਰੇ ਪਾਸੇ ਪ੍ਰਿਥੀਏ ਨੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਝਗੜਾ ਵੀ ਕੀਤਾ ਅਤੇ ਨਾਲ ਧਮਕੀਆਂ ਵੀ ਦਿੱਤੀਆਂ। ਕਹਿਣ ਲੱਗਾ, ਹਾਂ ਤੁਸਾਂ ਪਿਤਾ ਪੁੱਤਰ ਨੇ ਰਲ ਕੇ ਸਾਜਿਸ਼ ਬਣਾਈ, ਤੁਸੀਂ ਜਾਣ ਬੁੱਝ ਕੇ ਚਿੱਠੀਆਂ ਮੇਰੀ ਜੇਬ ਦੇ ਵਿੱਚ ਪਵਾ ਦਿੱਤੀਆਂ, ਤੁਸੀਂ ਮੈਨੂੰ ਲੋਕਾਂ ਵਿੱਚ ਬਦਨਾਮ ਕੀਤਾ, ਇਸ ਲਈ ਮੈਂ ਇਹਦਾ ਬਦਲਾ ਲਵਾਂਗਾ, ਮੈਂ ਸਰਕਾਰੀ ਦਰਬਾਰੇ ਜਾਵਾਂਗਾ, ਮੈਂ ਆਪਣਾ ਹੱਕ ਲੈ ਕੇ ਰਵਾਂਗਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਇਸਨੇ ਕੀਤੀਆਂ, ਬਾਅਦ ਦੇ ਵਿੱਚ ਵੀ ਬੜਾ ਕੁਛ ਕਰਦਾ ਰਿਹਾ ਅਤੇ ਪਰ ਅਖੀਰ 'ਤੇ ਜੋ ਇਸਦੀ ਮੁਰਾਦ ਸੀ ਉਹ ਹਾਸਲ ਨਾ ਹੋ ਸਕੀ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਬਿਨਾਂ ਪੱਤਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੱਲ ਭੇਜੇ ਸਨ, ਉਹਨਾਂ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਲਾਹੌਰ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਪਵਿੱਤਰ ਬਾਣੀ ਗੁਰੂ ਮਹਾਰਾਜ ਨੇ ਉਚਾਰਨ ਕੀਤੀ। ਕੀ ਆਖਿਆ? ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਅਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬਿਨਾਂ ਪੱਤਰ ਭੇਜਿਆ ਕਿ ਮੇਰਾ ਮਨ ਗੁਰੂ ਦੇ ਦਰਸ਼ਨਾਂ ਤਾਈ, ਗੁਰੂ ਦੇ ਦਰਸ਼ਨਾਂ ਪ੍ਰਤੀ ਲੋਚ ਰਿਹਾ ਹੈ।
ਵਿਲਪ ਕਰੇ ਚਾਤ੍ਰਿਕ ਕੀ ਨਿਆਈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਮਹਾਰਾਜ ਜਿਹੜਾ ਮੇਰਾ ਮਨ ਹੈ ਪਪੀਹੇ ਦੀ ਤਰ੍ਹਾਂ ਵਿਰਲਾਪ ਕਰ ਰਿਹਾ ਹੈ। ਜਿਵੇਂ ਪਪੀਹਾ ਸਵੰਤੀ ਬੂੰਦ ਲਈ ਪ੍ਰਯੋਗ ਪ੍ਰਯੋਗ ਕਰਦਾ ਹੈ, ਜਿੰਨਾ ਚਿਰ ਤੱਕ ਉਹਦੇ ਮੁਖ ਦੇ ਵਿੱਚ ਸਵੰਤੀ ਬੂੰਦ ਨਾ ਪਵੇ ਉਹ ਕਦੇ ਚੈਨ ਦੇ ਨਾਲ ਬੈਠ ਨਹੀਂ ਸਕਦਾ। ਇਸੇ ਤਰ੍ਹਾਂ ਮਹਾਰਾਜ ਮੇਰਾ ਮਨ ਵੀ ਹਮੇਸ਼ਾ ਪਪੀਹੇ ਦੀ ਤਰ੍ਹਾਂ ਵਿਰਲਾਪ ਕਰ ਰਿਹਾ ਹੈ।
ਤਿਰਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ।
ਸਾਹਿਬ, ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਹਨ ਕਿ ਇਹ ਪਿਤਾ ਸਤਿਗੁਰੂ ਜੀ, ਤਿਰਖਾ ਨਾ ਉਤਰੈ, ਸਾਡੇ ਮਨ ਦੇ ਵਿੱਚ ਜਿਹੜੀ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਉਹ ਉਤਰਦੀ ਨਹੀਂ ਹੈ ਅਤੇ ਨਾ ਹੀ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਸ਼ਾਂਤ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸਤਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਾ ਸਾਡੀ ਦਰਸ਼ਨਾਂ ਦੀ ਤ੍ਰਿਖਾ ਦੂਰ ਹੁੰਦੀ ਹੈ ਅਤੇ ਨਾ ਹੀ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ। ਇਹ ਪਿਆਰੇ ਜੀਓ
ਕੋਲੀ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਚਿੱਠੀ ਵਿੱਚ ਇਹ ਅੱਖਰ ਲਿਖੇ, ਬਿਨਾਂ ਸ਼ਾਂਤ ਸਰੂਪ ਸਤਿਗੁਰੂ ਦੇ ਪਿਆਰੇ ਦਰਸ਼ਨਾਂ ਤੋਂ ਬਿਨਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਇਸ ਲਈ ਮੈਂ ਆਪਣੇ ਸ਼ਾਂਤ ਸਰੂਪ ਪਿਆਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਮਨ ਕਰਕੇ ਵੀ ਕੁਰਬਾਨ ਜਾਂਦਾ ਹਾਂ, ਬਾਣੀ ਕਰਕੇ ਵੀ ਕੁਰਬਾਨ ਜਾਂਦਾ ਹਾਂ ਅਤੇ ਸਰੀਰ ਕਰਕੇ ਵੀ ਮੈਂ ਸਤਿਗੁਰੂ ਤੋਂ ਵਾਰ ਨੇ ਬਲਿਹਾਰ ਨੇ ਜਾਂਦਾ ਹਾਂ। ਹਉ ਕੋਲੀ ਜੀਓ ਕੋਲ ਘੁਮਾਈ, ਅਥਵਾ ਮੈਂ ਸਤਿਗੁਰੂ ਤੋਂ ਕੋਲੀ ਦਾ ਅਰਥ ਕੁਰਬਾਨ ਜਾਂਦਾ ਹਾਂ ਅਤੇ ਜੀਓ ਕੋਲ ਘੁਮਾਈ, ਆਪਣੀ ਜਿੰਦ ਜਾਨ ਵੀ ਗੁਰੂ ਤੋਂ ਕੁਰਬਾਨ ਕਰਨ ਲਈ ਤਿਆਰ ਹਾਂ। ਹਾਂ, ਜੇ ਮੈਨੂੰ ਸਤਿਗੁਰੂ ਦੇ ਦਰਸ਼ਨ ਹੋ ਜਾਣ ਤਾਂ ਮੈਂ ਆਪਣਾ ਤਨ ਮਨ ਧਨ ਜਿੰਦ ਸਾਰੀ ਹੀ ਸਤਿਗੁਰੂ ਤੋਂ ਵਾਰ ਦੇਵਾਂ।
ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ।
ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਚਾਰ ਰਹਾਉ ਆਏ ਨੇ, ਕਿਉਂਕਿ ਵੱਖੋ ਵੱਖਰੇ ਸਮੇਂ ਤੇ ਇਹ ਰਚਨਾ ਹੋਈ ਹੈ। ਹੁਣ ਇਹ ਪਹਿਲੀ ਪੱਤਰਿਕਾ ਗੁਰੂ ਮਹਾਰਾਜ ਨੇ ਲਿਖ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੱਲ ਭੇਜੀ, ਪਰ ਉਹ ਪ੍ਰਿਥਵੀ ਦੇ ਹੱਥ ਆ ਗਈ। ਗੁਰੂ ਮਹਾਰਾਜ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਹਜ਼ੂਰ ਨੇ ਦੂਸਰੀ ਪੱਤਰਿਕਾ ਲਿਖੀ, ਤੇਰਾ ਮੁੱਖ ਸੁਹਾਵਾ ਜੀਓ। ਹੇ ਸਤਿਗੁਰੂ ਜੀਓ, ਤੁਹਾਡਾ ਮੁੱਖ ਬੜਾ ਹੀ ਸੁਹਾਵਣਾ ਹੈ, ਸਹਿਜ ਧੁਨ ਬਾਣੀ। ਤੁਹਾਡੇ ਮੁੱਖ ਤੋਂ ਬੜੀ ਸਹਿਜ ਤੇ ਅੰਮ੍ਰਿਤ ਰੂਪ ਧੁਨੀ ਵਾਲੀ ਬਾਣੀ ਉਚਾਰਨ ਹੁੰਦੀ ਹੈ।
ਦੇਖੈ ਸਾਰੰਗ ਪਾਣੀ,
ਸਾਰੰਗ ਪਾਣੀ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਐ ਪਰਮੇਸ਼ਰ ਰੂਪ ਸਤਿਗੁਰੂ ਜੀਓ, ਹੁਣ ਤੁਹਾਡਾ ਦਰਸ਼ਨ ਦੇਖਿਆ ਬਹੁਤ ਚਿਰ ਹੋ ਗਿਆ, ਬਹੁਤ ਲੰਬਾ ਸਮਾਂ ਬੀਤ ਗਿਆ ਹੈ।
ਤਨ ਸੁਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਨ ਹੈ ਉਹ ਦੇਸ਼ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਜਿੱਥੇ ਤੁਸੀਂ ਵਸੇ ਹੋਏ ਹੋ। ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੇਰੇ ਸੱਜਣ ਇਸ ਦੁਨੀਆਂ ਦੇ ਮਿੱਤਰ ਤੇ ਪਰਲੋਕ ਦੇ ਵੀ ਮਦਦਗਾਰ, ਹੇ ਪਰਮੇਸ਼ਰ ਰੂਪ ਸਤਿਗੁਰੂ ਜੀਓ, ਤੁਸੀਂ ਕਿਰਪਾ ਕਰੋ, ਮੈਨੂੰ ਦਰਸ਼ਨ ਦਦਾਰਿਆਂ ਦਾ ਸੁਭਾਗ ਬਖਸ਼ੋ।
ਹਉ ਕੋਲੀ ਹਉ ਕੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਮਨ ਕਰਕੇ, ਤਨ ਕਰਕੇ, ਬਾਣੀ ਕਰਕੇ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ। ਗੁਰ ਸੱਜਣ ਮੀਤ ਮੁਰਾਰੇ ਜੀਓ, ਹੇ ਸਤਿਗੁਰੂ ਜੀਓ, ਤੁਸੀਂ ਸਾਡੇ ਇਸ ਲੋਕ ਦੇ ਵੀ ਸੱਜਣ ਹੋ, ਪਰਲੋਕ ਦੇ ਵੀ ਮਿੱਤਰ ਹੋ ਤੇ ਮੁਰਾਰੇ ਪਰਮੇਸ਼ਰ ਰੂਪ ਸਤਿਗੁਰੂ ਜੀਓ, ਤੇ ਤੁਸੀਂ ਕਿਰਪਾ ਕਰੋ, ਮੈਨੂੰ ਦਰਸ਼ਨ ਦੀਦਾਰੇ ਬਖਸ਼ੋ।
ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ।
ਇਹ ਜਦੋਂ ਦੂਜੀ ਪੱਤਰਿਕਾ ਭੇਜੀ, ਇਹ ਵੀ ਪ੍ਰਿਥਵੀ ਦੇ ਹੱਥ ਲੱਗ ਗਈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੀਜੀ ਚਿੱਠੀ ਲਿਖੀ ਔਰ ਉਹਦੇ ਵਿੱਚ ਆਖਿਆ, ਇਹ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੈ ਸਤਿਗੁਰੂ ਜੀਓ, ਜੇ ਘੜੀ ਪਰ ਵੀ ਤੁਹਾਡੇ ਦਰਸ਼ਨ ਨਹੀਂ ਹੁੰਦੇ ਸਨ ਤਾਂ ਸਾਡੇ ਲਈ ਤਾਂ ਕਲ ਯੁਗ ਵਰਤ ਜਾਂਦਾ ਸੀ, ਭਾਵ ਸਾਡਾ ਦਿਲ ਬਹੁਤ ਪਰੇਸ਼ਾਨ ਤੇ ਬੇਚੈਨ ਹੋ ਜਾਂਦਾ ਸੀ। ਜਦੋਂ ਆਮ ਤੌਰ ਤੇ ਕੋਈ ਲੜਾਈ ਝਗੜਾ ਹੋ ਜਾਵੇ, ਕੋਈ ਫਸਾਦ ਖੜਾ ਹੋ ਜਾਵੇ, ਆਪਾਂ ਕਹਿ ਦਿੰਦੇ ਹਾਂ ਵੀ ਹੁਣ ਕਲ ਯੁਗ ਵਰਤ ਗਿਆ। ਹਜ਼ੂਰ ਕਹਿੰਦੇ ਨੇ, ਜਦੋਂ ਤੁਸੀਂ ਘੜੀ ਪਰ ਵੀ ਸਾਨੂੰ ਨਹੀਂ ਸੀ ਮਿਲਦੇ ਤਾਂ ਉਸ ਵੇਲੇ ਕਲ ਯੁਗ ਵਰਤ ਜਾਂਦਾ ਸੀ, ਭਾਵ ਸਾਡਾ ਹਿਰਦਾ ਵਿਆਕਲ ਹੋ ਉੱਠਦਾ ਸੀ।
ਹੁਣ ਕਦ ਮਿਲੀ ਐ ਪ੍ਰਿਯ ਤੁਧ ਭਗਵੰਤਾ।
ਪਰਮੇਸ਼ਰ ਰੂਪ ਸਤਿਗੁਰੂ ਜੀਓ, ਪਰਮੇਸ਼ਰ ਰੂਪ ਪਿਆਰੇ ਸਤਿਗੁਰੂ ਜੀਓ, ਹੁਣ ਤੁਸੀਂ ਦੱਸੋ ਕਦੋਂ ਸਾਨੂੰ ਮਿਲੋਗੇ, ਕਿਉਂਕਿ ਮਿਲਣ ਨੂੰ ਬੜੀ ਮਨ ਦੇ ਵਿੱਚ ਤੜਪ ਲੱਗੀ ਹੋਈ ਸੀ। ਪਹਿਲਾਂ ਚਾਤਰਕ ਦੀ ਤਸਵੀਰ ਖਿੱਚੀ ਤੇ ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਉਸ ਅਸਥਾਨ ਦੀ ਵੀ ਸਿਫਤ ਕੀਤੀ ਜਿੱਥੇ ਸਤਿਗੁਰੂ ਵਸਦੇ ਸਨ। ਤੇ ਹੁਣ ਕਹਿੰਦੇ ਨੇ, ਮਹਾਰਾਜ ਅੱਗੇ ਤੇ ਇਹ ਘੜੀ ਪਰ ਵੀ ਤੁਹਾਡਾ ਵਿਛੋੜਾ ਨਹੀਂ ਸੀ ਚੱਲਿਆ ਜਾਂਦਾ, ਇਹ ਘੜੀ ਪਰ ਵੀ ਜੇ ਕਿਧਰੇ ਦੂਰ ਰਹਿਣਾ ਪੈਂਦਾ ਤਾਂ ਕਲ ਯੁਗ ਵਰਤ ਜਾਂਦਾ ਸੀ, ਸਾਡਾ ਮਨ ਬੇਚੈਨ ਤੇ ਪਰੇਸ਼ਾਨ ਹੋ ਜਾਂਦਾ ਸੀ। ਤੇ ਮਹਾਰਾਜ ਪਰਮੇਸ਼ਰ ਰੂਪ ਸਤਿਗੁਰੂ ਜੀਓ, ਹੁਣ ਤੇ ਕਈ ਮਹੀਨੇ ਬੀਤ ਗਏ ਨੇ, ਹੁਣ ਕਦੋਂ ਆਪ ਜੀ ਮਿਲੋਗੇ, ਕਦੋਂ ਦਰਸ਼ਨ ਦੀਦਾਰੇ ਹੋਣਗੇ।
ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਿਆਰ ਦੀ ਬੇਬਲਤਾ ਪ੍ਰਗਟਾਉਂਦੇ ਨੇ, ਮੋਹੇ ਰਹਿਣ ਨਾ ਵਿਹਾਵੇ, ਮਹਾਰਾਜ ਮੇਰੀ ਤੇ ਰਾਤ ਵੀ ਨਹੀਂ ਬੀਤਦੀ, ਨੀਂਦ ਨਾ ਆਵੇ, ਸਾਰੀ ਰਾਤ ਤਾਰੇ ਗਿਣਦਾ ਰਹਿੰਦਾ ਹਾਂ, ਮੇਰੀ ਅੱਖਾਂ ਵਿੱਚ ਨੀਂਦ ਵੀ ਨਹੀਂ ਆਉਂਦੀ। ਬਿਨ ਦੇਖੇ ਗੁਰ ਦਰਬਾਰੇ ਜੀਓ, ਗੁਰੂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕੀਤਿਆਂ ਤੋਂ ਬਿਨਾਂ ਤੇ ਮੈਨੂੰ ਕਦੇ ਵੀ ਚੈਨ ਨਹੀਂ ਪ੍ਰਾਪਤ ਹੁੰਦਾ, ਅਥਵਾ ਮੋਹੇ ਰਹਿਣ ਨਾ ਵਿਹਾਵੇ, ਜਿਹੜੀ ਮੇਰੀ ਅਵਸਥਾ ਰੂਪੀ ਰਾਤ ਹੈ ਇਹ ਵੀ ਬੀਤਦੀ ਨਹੀਂ ਹੈ, ਤੇ ਨਾ ਹੀ ਸ਼ਾਂਤੀ ਰੂਪ ਨੀਂਦ ਹੀ ਮੈਨੂੰ ਆਉਂਦੀ ਹੈ, ਤੇ ਬਿਨਾਂ ਗੁਰੂ ਦੇ ਦਰਬਾਰ ਦੇ ਦਰਸ਼ਨ ਕੀਤੀਆਂ ਮੇਰਾ ਮਨ ਬਹੁਤ ਬੇਚੈਨ ਰਹਿੰਦਾ ਹੈ। ਹੇ ਪਿਆਰੇ ਜੀਓ,
ਜੀਓ ਕੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਹਾਂ ਕੋਲੀ ਜੀਓ ਕੋਲ ਕਮਾਈ, ਅਸੀਂ ਆਪ ਜੀ ਤੋਂ ਸਰੀਰ ਵੀ ਕੁਰਬਾਨ ਕਰਦੇ ਹਾਂ, ਜਿੰਦ ਜਾਨ ਵੀ ਆਪ ਜੀ ਤੋਂ ਕੁਰਬਾਨ ਕਰਦੇ ਹਾਂ, ਅਤੇ ਆਪਣਾ ਮਨ ਵੀ ਆਪ ਜੀ ਤੋਂ ਕੁਰਬਾਨ ਕਰਦੇ ਹਾਂ, ਅਤੇ ਸੱਚੇ ਗੁਰ ਦਰਬਾਰੇ ਜੀਓ, ਉਹ ਸੱਚੇ ਗੁਰੂ ਦੇ ਦਰਬਾਰ ਤੋਂ, ਭਾਵ ਸਾਡੇ ਦਰਸ਼ਨਾਂ ਤੋਂ ਬਿਨਾਂ ਸਾਥੋਂ ਰਿਹਾ ਨਹੀਂ ਜਾਂਦਾ, ਅਤੇ ਕਿਰਪਾ ਕਰੋ ਤੁਸੀਂ ਸਾਨੂੰ ਆਪਣੇ ਸੱਚਖੰਡ ਦਰਬਾਰ ਦੇ ਦਰਸ਼ਨ ਕਰਵਾਓ, ਅਤੇ ਅਸੀਂ ਆਪ ਜੀ ਦੇ ਦਰਸ਼ਨ ਦੀਦਾਰੇ ਕਰਕੇ ਹਮੇਸ਼ਾ ਲਈ ਜੀਵਨ ਸਫਲਾ ਕਰ ਲਈਏ।
ਹਾਉ ਭਾਗ ਹੋਆ ਗੁਰ ਸੰਤ ਮਿਲਾਇਆ।
ਇਹ ਹੁਣ ਤੀਜੀ ਪੱਤਰਿਕਾ ਗੁਰੂ ਰਾਮਦਾਸ ਮਹਾਰਾਜ ਨੂੰ ਮਿਲੀ, ਅਤੇ ਫਿਰ ਸਤਿਗੁਰੂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਇਆ, ਤਾਂ ਉਸ ਵੇਲੇ ਉੱਥੇ ਆ ਕੇ ਚੌਥਾ ਬੰਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤਾ, ਭਾਗ ਹੋਇਆ ਗੁਰਸੰਤ ਮਿਲਾਇਆ। ਜਦੋਂ ਚੰਗਾ ਭਾਗ ਉਦੇ ਹੋਇਆ ਤਾਂ ਗੁਰੂ ਮਹਾਰਾਜ ਨੇ ਸੰਤ ਮਿਲਾ ਦਿੱਤਾ, ਭਾਵ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡੇ ਪਾਸ ਭੇਜ ਦਿੱਤਾ।
ਪ੍ਰਭ ਅਵਨਾਸੀ ਘਰ ਮਹਿ ਪਾਇਆ।
ਤੇ ਹੁਣ ਗੁਰੂ ਦੀ ਕਿਰਪਾ ਦੇ ਨਾਲ ਉਹ ਅਵਨਾਸ਼ੀ ਵਾਹਿਗੁਰੂ ਪਰਮੇਸ਼ਰ ਅਸਾਂ ਘਰ ਦੇ ਵਿੱਚ ਹੀ ਪ੍ਰਾਪਤ ਕਰ ਲਿਆ, ਭਾਵ ਪਹਿਲਾਂ ਸੰਤ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਹੋਏ, ਉਹਨਾਂ ਦੀ ਕਿਰਪਾ ਨਾਲ ਗੁਰੂ ਦੀ ਸ਼ਰਨ ਵਿੱਚ ਆ ਗਏ, ਅਤੇ ਫਿਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਪਰਮੇਸ਼ਰ ਘਰ ਦੇ ਵਿੱਚ ਹੀ ਪ੍ਰਾਪਤ ਹੋ ਗਿਆ।
ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮੈਂ ਆਪ ਜੀ ਦੀ ਹਮੇਸ਼ਾ ਲਈ ਸੇਵਾ ਕਰਾਂਗਾ, ਇੱਕ ਚਸਾ ਤੇ ਪਲ ਭਰ ਵੀ ਨਹੀਂ ਵਿਛੜਾਂਗਾ, ਜਨ ਨਾਨਕ ਦਾਸ ਤੁਮਾਰੇ ਜੀਓ। ਐ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਦਾਸ ਹਾਂ, ਅਤੇ ਅਸੀਂ ਆਪ ਜੀ ਦੀ ਹਮੇਸ਼ਾ ਲਈ ਸੇਵਾ ਕਰਾਂਗੇ, ਆਪ ਜੀ ਦਾ ਵਿਛੋੜਾ ਕਦੀ ਵੀ ਸਾਥੋਂ ਬਰਦਾਸ਼ਤ ਨਹੀਂ ਹੋ ਸਕਦਾ।
ਕੋਲੀ ਜੀਓ ਕੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਖੀਰਲੀ ਪੰਕਤੀ ਹੈ, ਹਾਂ ਕੋਲੀ ਜੀਓ ਕੋਲ ਕਮਾਏ, ਜਨ ਨਾਨਕ ਦਾਸ ਤੁਮਾਰੇ ਜੀਓ। ਐ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਦਾਸ ਹਾਂ, ਭਾਵੇਂ ਹੈ ਤੇ ਗੁਰੂ ਦੇ ਸਪੁੱਤਰ ਨੇ, ਪਰ ਨਿਮਰਤਾ ਇੰਨੀ ਹੈ, ਅਸੀਂ ਮਹਾਰਾਜ ਤੁਹਾਡੇ ਦਾਸ ਹਾਂ, ਅਸੀਂ ਆਪ ਜੀ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਕੁਰਬਾਨ ਜਾਂਦੇ ਹਾਂ, ਅਥਵਾ ਰੋਮ ਰੋਮ ਕਰਕੇ ਵੀ, ਅਤੇ ਅਸੀਂ ਆਪ ਜੀ ਤੋਂ ਕੁਰਬਾਨ ਜਾਂਦੇ ਹਾਂ, ਤਨ ਕਰਕੇ ਵੀ ਆਪ ਜੀ ਤੋਂ ਕੁਰਬਾਨ ਜਾਂਦੇ ਹਾਂ, ਆਪਣੀ ਜਿੰਦ ਜਾਨ ਵੀ ਤੁਹਾਥੋਂ ਕੁਰਬਾਨ ਕਰਦੇ ਹਾਂ, ਅਤੇ ਮਹਾਰਾਜ ਅਸੀਂ ਤੁਹਾਡੇ ਦਾਸ ਹਾਂ, ਅਤੇ ਹਮੇਸ਼ਾ ਲਈ ਤੁਹਾਡੇ ਪਾਸ ਰਹਿ ਕੇ ਸੇਵਾ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਇਹ ਚੌਥਾ ਬੰਦ ਉਚਾਰਨ ਕਰਕੇ ਅਤੇ ਚੌਥਾ ਰਹਾਓ ਗੁਰੂ ਮਹਾਰਾਜ ਨੇ ਅੰਤ ਵਿੱਚ ਲਿਖ ਕੇ ਇਸ ਸ਼ਬਦ ਦੀ ਸੰਪੂਰਨਤਾ ਕੀਤੀ। ਥੋੜ੍ਹੀ ਜਿਹੀ ਇੱਥੇ ਵਿਚਾਰ ਹੋਰ ਵੀ ਹੈ, ਕੋ ਜਿਹੜੇ ਅਜੋਕੇ ਨਵੇਂ ਵਿਦਵਾਨ ਨੇ, ਉਹਨਾਂ ਨੇ ਇੱਥੇ ਇਹ ਇੱਕ ਸ਼ੰਕਾ ਖੜੀ ਕਰ ਦਿੱਤੀ, ਬਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ 'ਤੇ ਨਹੀਂ ਸੀ ਬਿਰਾਜਮਾਨ ਹੋਏ, ਅਤੇ ਉਸ ਵੇਲੇ ਉਹਨਾਂ ਨੂੰ ਬਾਣੀ ਉਚਾਰਨ ਕਰਨ ਦਾ ਕੋਈ ਅਧਿਕਾਰ ਨਹੀਂ ਸੀ, ਔਰ ਇਹ ਜਿਹੜਾ ਸ਼ਬਦ ਹੈ ਉਹ ਥਾਨਕਾ ਦੇ ਪੱਖ ਤੋਂ ਜੇ ਲਾਹੌਰ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ, ਅਤੇ ਇਹ ਫਿਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਇਹਨੂੰ ਸ਼ਾਮਲ ਨਹੀਂ ਸੀ ਕੀਤਾ ਜਾ ਸਕਦਾ, ਕਿਉਂਕਿ ਸਤਿਗੁਰੂ ਗੁਰਤਾ ਦੀ ਪਦਵੀ 'ਤੇ ਸੁਸ਼ੋਭਿਤ ਨਹੀਂ ਸਨ। ਇਸ ਤਰ੍ਹਾਂ ਦੀਆਂ ਜਿਹੜੇ ਨਵੇਂ ਵਿਦਵਾਨ ਨੇ ਕਈ ਤਰ੍ਹਾਂ ਦੀਆਂ ਸ਼ੰਕਾ ਪੰਕਾਂ ਖੜੀਆਂ ਕਰਦੇ ਨੇ, ਪਰ ਇਹਦਾ ਉੱਤਰ ਇਹੀ ਹੈ ਵੀ ਜਿਹੜੀਆਂ ਤਿੰਨ ਪੱਤਰਿਕਾਵਾਂ ਗੁਰੂ ਮਹਾਰਾਜ ਨੇ ਪਹਿਲਾਂ ਲਿਖੀਆਂ ਉਹ 'ਤੇ ਜਗਿਆਸੂ ਰੂਪ ਦੇ ਵਿੱਚ ਉਚਾਰਨ ਕੀਤੀਆਂ ਸਨ, ਫਿਰ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤਾਂ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸੀ। ਚੌਥਾ ਬੰਦ ਉਹਨਾਂ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਉਚਾਰਨ ਕੀਤਾ, ਅਤੇ ਉਹਦੇ ਵਿੱਚ ਨਾਨਕ ਨਾਮ ਦੀ ਮੋਹਰ ਲਾਈ, ਅਤੇ ਫਿਰ ਨਾਲ ਹੀ ਜਿਸ ਸਤਿਗੁਰੂ ਨੂੰ ਪਹਿਲਾਂ ਹੀ ਇਹ ਵਰਦਾਨ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ, ਵੀ ਇਹਨਾਂ ਨੇ ਬਾਣੀ ਦੇ ਬੋਹਿਤ ਹੋਣਾ ਹੈ ਅਤੇ ਬਾਣੀ ਦਾ ਬੋਹਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਨਾ ਹੈ, ਅਤੇ ਫਿਰ ਉਹਨਾਂ ਦੀ ਬਾਣੀ 'ਤੇ ਸ਼ੰਕਾ ਪੰਕਾ ਕਰਨੀ ਤੇ ਇਹ ਕੋਈ ਚੰਗੀ ਗੱਲ ਨਹੀਂ ਹੈ। ਹਾਂ, ਸਿਧਾਂਤਕ ਪੱਖ ਤੋਂ ਇਹ ਤੇ ਆਖਿਆ ਜਾ ਸਕਦਾ ਹੈ ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਿਆਸੂ ਮੁਖ ਦੁਆਰਾ 3 ਪੌੜੀਆਂ ਵਿੱਚ ਗੁਰੂ ਦੇ ਦਰਸ਼ਨਾਂ ਦੀ ਸਿੱਖ ਪ੍ਰਗਟ ਕੀਤੀ ਹੈ ਤੇ 4 ਅੰਕ ਦੇ ਵਿੱਚ ਮਿਲਾਪ ਦੀ ਗਾਥਾ ਵਰਣਨ ਕੀਤੀ ਹੈ। ਇਹਦਾ ਅਰਥ ਭਾਗ ਹੋਇਆ ਗੁਰਸੰਤ ਮਿਲਾਇਆ। ਇਤਿਹਾਸਕ ਪੱਖ ਤੋਂ ਤਾਂ ਜਦੋਂ ਚੰਗਾ ਭਾਗ ਉਹਦੇ ਹੋਇਆ ਤੇ ਗੁਰੂ ਨੇ ਸੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਾ ਦਿੱਤਾ, ਇਹੀ ਅਰਥ ਕੀਤਾ ਗਿਆ ਤੇ ਮਹਾਂਪੁਰਖ ਇਹੀ ਕਰਦੇ ਸਨ। ਪਰ ਸਿਧਾਂਤਕ ਪੱਖ ਤੋਂ ਇਹਦਾ ਅਰਥ ਇਹ ਵੀ ਬਣਦਾ ਹੈ ਭਾਗ ਹੋਇਆ ਗੁਰਸੰਤ ਮਿਲਾਇਆ, ਜਦੋਂ ਚੰਗਾ ਭਾਗ ਜਾਗਿਆ ਤੇ ਗੁਰੂ ਨੇ ਸੰਤ ਮਿਲਾ ਦਿੱਤਾ। ਉਹ ਸੰਤ ਕੌਣ ਸੀ? ਉਹ ਸੰਤ ਸੀ ਅਕਾਲ ਪੁਰਖ। ਜਿਹੜਾ ਸੰਤ ਸ਼ਬਦ ਹੈ ਇਹ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੇ ਅਰਥਾਂ ਵਿੱਚ ਵੀ ਵਰਤਿਆ ਹੈ। ਸੰਤ ਸ਼ਬਦ ਦੀ ਪਰਿਭਾਸ਼ਾ ਇਹ ਲਿਖੀ ਹੈ, ਸਮੇਂ ਅੰਤ ਪਰ ਹੋਤ ਸਹਾਈ ਤਾਂ ਤੇ ਸੰਖਿਆ ਸੰਤ ਬਤਾਈ। ਸੰਤ ਦਾ ਅਰਥ ਹੈ ਜਿਹੜਾ ਅੰਤ ਸਮੇਂ ਸਹਾਇਤਾ ਕਰੇ। ਅੰਤ ਸਮੇਂ ਸਹਾਇਤਾ ਅਕਾਲ ਪੁਰਖ ਕਰਦਾ, ਇਸ ਲਈ ਸੰਤ। ਜਦੋਂ ਚੰਗਾ ਪਾਗ ਜਾਗਿਆ ਗੁਰੂ ਨੇ ਸੰਤ ਅਕਾਲ ਪੁਰਖ ਨੂੰ ਮਿਲਾ ਦਿੱਤਾ। ਅਗਲੀ ਪੰਕਤੀ ਵਿੱਚ ਸਪਸ਼ਟ ਹੋ ਗਿਆ ਪ੍ਰਭ ਅਵਿਨਾਸ਼ੀ ਕਰਮੈਂ ਪਾਇਆ। ਉਹ ਕਿਹੜਾ ਸੰਤ ਸੀ? ਅਤੇ ਉਹ ਅਵਿਨਾਸ਼ੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ। ਅਸੀਂ ਉਸ ਨੂੰ ਘਰ ਦੇ ਵਿੱਚ ਪ੍ਰਾਪਤ ਕਰ ਲਿਆ। ਅਥਵਾ ਭਾਗ ਹੋਇਆ ਗੁਰਸੰਤ ਮਿਲਾਇਆ। ਗਿਆਨੀ ਹਰਬੰਸ ਸਿੰਘ ਜੀ ਟੀਕਾਕਾਰ ਨੇ ਇਹਦਾ ਅਰਥ ਇਉਂ ਵੀ ਕੀਤਾ, ਭਾਗ ਹੋਇਆ ਗੁਰਸੰਤ ਮਿਲਾਇਆ, ਜਦੋਂ ਚੰਗਾ ਭਾਗ ਉਹਦੇ ਹੋਇਆ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਅਤੇ ਸੰਤ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਾ ਦਿੱਤਾ। ਇਹ ਵੀ ਅਰਥ ਚਲੋ ਢੁੱਕਦਾ ਹੈ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅਤੇ ਸੰਤ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਿਲ ਗਏ। ਪਰ ਜੇ ਹੁਣ ਸੋਚੀਏ ਵੀ ਗੁਰੂ ਨਾਨਕ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਤਾਂ ਫਰਕ ਹੀ ਕੋਈ ਨਹੀਂ, ਇੱਕੋ ਹੀ ਜੋਤ ਉਹਨਾਂ ਦੇ ਵਿੱਚ ਵਰਤ ਰਹੀ ਸੀ। ਇਸ ਲਈ ਗੁਰੂ ਦੀ ਕਿਰਪਾ ਨਾਲ ਗੁਰੂ ਮਿਲ ਗਿਆ, ਇਹ ਅਰਥ ਕੋਈ ਬਹੁਤਾ ਪ੍ਰਸੰਗਕ ਨਹੀਂ ਬਣਦਾ। ਹਾਂ, ਗੁਰੂ ਦੀ ਕਿਰਪਾ ਦੇ ਨਾਲ ਰੱਬ ਮਿਲ ਗਿਆ, ਇਹ ਵਧੇਰੇ ਅਰਥ ਢੁੱਕਦਾ ਹੈ।